ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਿਆਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਲਲ ਬਲਨਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲਨਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜੋ ਬਿਨ ਅਮਲ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਆਤਿਆ ਗਾਹੋ ਹਮ ਲਹਿ ਨਾ ਸਕ ਹੈ ਅੰਤ ਮਾਤੀ ਤੂੰ ਪਰਾ ਪਰਾ ਅਪਰੰਪਰ ਸਵਾਮੀ ਨਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨ ਹਰ ਜਪੋ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪੋ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਮਾਈ ਹਰ ਰੱਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਮਾਈ ਹਰ ਰੱਖੋ ਲਾਜ ਪਗਾਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਈਮਾਨ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਹਾਂ ਆਏ। ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ ਹੈ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 668 ਅੰਗ ਤੇ ਸੁਭਾਈਮਾਨ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਤਨਾਸਰੀ ਰਾਗ ਵਿੱਚ ਇਸ ਸ਼ਬਦ ਦੀ ਬਖਸ਼ਿਸ਼ ਹੋਈ ਹੈ। ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ, ਮਾਲਕ ਆਪ ਕਿਰਪਾ ਕਰਨ। ਇਸ ਪਾਵਨ ਸ਼ਬਦ ਦੇ ਆਧਾਰ ਤੇ ਜ਼ਿੰਦਗੀ ਬਣ ਜਾਏ। ਆਓ ਸੁਰਤ ਟਿਕਾਓ ਵਿੱਚ ਲਿਆਂਦਿਆਂ ਤੇ ਮਨ ਦੀ ਭਾਵਨਾ ਨੂੰ ਸ਼ਰਧਾ ਅਤੇ ਪ੍ਰੇਮ ਵਿੱਚ ਭਰਦਿਆਂ ਇਸ ਪਾਵਨ ਸ਼ਬਦ ਨਾਲ ਜੁੜਨ ਦੇ ਲਈ ਬੜੀ ਸਾਵਧਾਨੀ ਨਾਲ ਆਪਣਾ ਆਪਾ ਟਿਕਾਈਏ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ। ਵਾਹਿਗੁਰੂ ਜੀ ਦਾ ਨਾਮ ਸੁਵੰਤੀ ਬੂੰਦ ਦੀ ਤਰ੍ਹਾਂ ਮੇਰਾ ਹਿਰਦਾ ਚਾਤ੍ਰਿਕ ਦੀ ਤਰ੍ਹਾਂ ਇਹ ਮੇਰੇ ਮਾਲਕ ਇੱਧਰ ਚਾਤ੍ਰਿਕ ਬੋਲਦਾ ਵੇਖਿਆ ਹੈ। ਬਾ ਵੀਹਾ ਪ੍ਰਿਓ ਪ੍ਰਿਓ ਕਰੇ ਜਲ ਲੈਦੇ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਹਮ ਚਾਤ੍ਰਿਕ ਹੈ ਬਵੀਹੇ ਦੀ ਤਰ੍ਹਾਂ ਹੈ। ਇਹ ਹਕੀਕਤ ਹੈ ਭਾਵੇਂ ਨਦੀਆਂ ਤਲਾਬ ਸਰੋਵਰ ਪਾਣੀ ਦੇ ਲੱਕਾ ਨੱਕ ਭਰੇ ਹੋਣ ਪਰ ਬਵੀਹੇ ਨੇ ਆਕਾਸ਼ ਵਿੱਚੋਂ ਡਿੱਗਦੀ ਬੰਦਲਾਂ ਦੀ ਇੱਕ ਸਵੰਤੀ ਬੂੰਦ ਚਾਹੀਦੀ ਹੈ ਜੋ ਉਸ ਦੇ ਮੁੱਖ ਵਿੱਚ ਪਏ ਤੇ ਸ਼ਾਂਤੀ ਤੇ ਤ੍ਰਿਪਤੀ ਮਿਲ ਜਾਏ। ਭਾਵੇਂ ਚਾਰ ਚੁਫੇਰੇ ਸੰਸਾਰ ਦੇ ਤਮਾਮ ਸੁੱਖਾਂ ਦੇ ਸਰੋਵਰ ਭਰੇ ਪਏ ਨੇ, ਧਨ ਹੈ, ਸੰਪਦਾ ਹੈ, ਸ਼ੋਭਾ ਮਾਨ ਵਡਿਆਈ ਤੇ ਉੱਚ ਪਦਵੀ ਵੀ ਹੈ, ਪਰ ਇਹ ਮੇਰੇ ਮਾਲਕ ਤੇਰੇ ਨਾਮ ਦੀ ਸਵੰਤੀ ਬੂੰਦ ਤੋਂ ਬਿਨਾਂ ਮੈਨੂੰ ਤ੍ਰਿਪਤੀ ਨਹੀਂ ਹੈ, ਮੈਨੂੰ ਸ਼ਾਂਤੀ ਨਹੀਂ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹਰ ਹਰ ਬੂੰਦ ਪਏ ਹਰ ਸੁਆਮੀ। ਇਹ ਮੇਰੇ ਸੁਆਮੀ, ਇਹ ਮੇਰੇ ਮਾਲਕ, ਤੇਰਾ ਨਾਮ ਇੱਕ ਬੂੰਦ ਦੀ ਤਰ੍ਹਾਂ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਤੜਫ ਰਹੇ ਹਾਂ, ਤਰਸ ਰਹੇ ਹਾਂ ਕਿਤੇ ਇੱਕ ਨਾਮ ਦੀ ਬੂੰਦ ਮਿਲ ਜਾਏ। ਹਕੀਕਤ ਹੈ ਕੋਈ ਬਬੀਹਾ ਹਿਰਦਾ ਬਣ ਜਾਏ। ਬਬੀਹਾ ਅੰਮ੍ਰਿਤ ਵੇਲਾ ਬੋਲਿਆ ਕੋਈ ਪੁਕਾਰੇ ਤੇ ਸਹੀ, ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰੇ ਅੰਦਰ ਦੀ ਭਾਵਨਾ ਵਿੱਚ, ਇਹ ਮਾਲਕ ਰਹਿਮਤ ਕਰ ਦਿਓ, ਮੈਂ ਪੁਕਾਰ ਰਿਹਾ ਹਾਂ ਕਿਤੇ ਆਪ ਜੀ ਦੇ ਦਰ ਘਰ ਤੋਂ ਵਾਹਿਗੁਰੂ ਨਾਮ ਦੀ ਬੂੰਦ ਮੇਰੇ ਹਿਰਦੇ ਦੇ ਬਬੀਹੇ ਨੂੰ ਮਿਲ ਜਾਏ। ਬਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ, ਕੋਈ ਅੰਮ੍ਰਿਤ ਵੇਲੇ ਜਗ ਪਿਆ ਮਨ ਦੀ ਭਾਵਨਾ ਵਿੱਚ ਪੁਕਾਰ ਕਰਨ ਲੱਗਾ ਤੇ ਗੁਰੂ ਮੇਘ ਦੀ ਤਰ੍ਹਾਂ ਸ਼ਬਦ ਦੀ ਤੇ ਨਾਮ ਦੀ ਬੂੰਦ ਦੀ ਵਰਸ਼ਾ ਕਰ ਦਿੰਦੇ ਨੇ। ਮੈਂ ਇੱਕ ਬੇਨਤੀ ਕਰ ਦੇਵਾਂ, ਅੱਜ ਬਬੀਹਾ ਬਣਨ ਦੀ ਲੋੜ ਹੈ। ਚਾਤ੍ਰਿਕ ਉਹ ਚਾਤ੍ਰਿਕ ਜਿਸ ਦੇ ਅੰਦਰ ਬੜੀ ਤੜਫ ਹੈ ਨਾ, ਬੜੀ ਤਾਂਗ ਹੈ, ਉਹ ਹਿਰਦਾ ਜਿਸ ਦੇ ਅੰਦਰ ਬੜੀ ਤੜਫ ਹੈ, ਕਦੀ ਸੁਰਤ ਵਿੱਚ ਵਾਹਿਗੁਰੂ ਨਾਮ ਦੀ ਬੂੰਦ ਪੈ ਜਾਏ। ਬਸ ਇਹ ਮੇਰੇ ਮਾਲਕ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਾਹਰ ਜਨਮ ਨਾ ਆਵਾਂ। ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਲੀ ਨਾ ਆਵੈ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਹਮ ਚਾਤਰਕ ਹੈ ਬਿਲਲ ਬਿਲਲਾਤੀ ਤੜਫ ਰਹੇ ਹਾਂ, ਉਸ ਤੜਫ ਦੇ ਵਿੱਚ ਇਹ ਨਾਨਕ ਤੇਰਾ ਨਾਮ ਇੱਕ ਬੂੰਦ ਦੀ ਤਰ੍ਹਾਂ ਮੇਰੇ ਹਿਰਦੇ ਦੇ ਮੁੱਖ ਵਿੱਚ ਪੈ ਜਾਏ ਜੀ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ।
ਹਰ ਹਰ ਵਾਹਿਗੁਰੂ ਜੀ, ਵਾਹਿਗੁਰੂ ਜੀ ਕਿਰਪਾ ਕਰੋ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ, ਮੇਰੇ ਹਿਰਦੇ ਦੇ ਮੁੱਖ ਵਿੱਚ, ਮਨ ਦੇ ਮੁੱਖ ਵਿੱਚ ਤੇ ਇਸ ਬਾਹਰ ਦੀ ਰਸਨਾ ਵਾਲੇ ਮੁੱਖ ਵਿੱਚ ਇੱਕ ਨਿਮਖ ਮਾਤਰ ਵੀ ਕਦੀ ਨਾਮ ਦੀ ਬੂੰਦ ਦੇ ਦਿਓ। ਆਪ ਜੀ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ। ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ, ਤੁਮਰੀ ਕਿਰਪਾ ਤੇ ਤੂੰ ਚਿੱਤ ਆਵੇ। ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਜਿਸ ਦੇ ਮਾਲਕ ਦੀ ਕਿਰਪਾ ਹੋ ਜਾਏ। ਮੈਂ ਬੇਨਤੀ ਕਰਾਂ, ਨਾਮ ਜਪਣਾ ਨਹੀਂ ਪੈਂਦਾ, ਨਾਮ ਮਾਲਕ ਆਪ ਜਪਾ ਲੈਂਦਾ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਉਹ ਨਾਮ ਆਪ ਜਪਾਉਂਦਾ, ਹਿਰਦੇ ਵਿੱਚ ਬੈਠ ਜਾਂਦਾ, ਸੁਰਤ ਉਹੋ ਜਿਹੀ ਬਣਾ ਦਿੰਦਾ, ਅੰਦਰ ਦੇ ਧਿਆਨ ਵਿੱਚ ਪਿਆਰ ਪੈਦਾ ਹੋ ਜਾਂਦਾ, ਫਿਰ ਅੰਦਰ ਦੇ ਸੁਰਤ ਦੀ ਰਵਾਨਗੀ ਨਾਮ ਵੱਲ ਐਸੀ ਤੀਵਰ ਗਤੀ ਨਾਲ ਚੱਲ ਪੈਂਦੀ ਹੈ, ਇੰਝ ਲੱਗਦਾ ਮਾਲਕ ਨੇ ਆਪ ਕਿਰਪਾ ਕਰਕੇ ਨਾਮ ਜਪਾ ਲਿਆ। ਮੈਂ ਇੰਝ ਕਹਿ ਲਈਵਾਂ, ਜਿਵੇਂ ਕਦੀ ਕਿਤੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਮਾਲਕ ਕਦੀ ਮਾਤਾ ਦੇ ਪੇਟ ਵਿੱਚ ਵੀ ਤੇ ਆਪੇ ਨਾਮ ਜਪਾਇਆ ਸੀ ਜੀ। ਹੁਣ ਇਸ ਸੰਸਾਰ ਦੇ ਤਪਦੇ ਸੜਦੇ ਜਲਦੇ ਅਗਨ ਸਾਗਰ ਵਿੱਚ ਵੀ ਤੇ ਆਪ ਨਾਮ ਜਪਾ ਲਓ। ਉੱਥੋਂ ਜਠਰਾਗਨ ਤੋਂ ਰੱਖਿਆ ਸੀ ਜੀ, ਇੱਥੇ ਬਾਹਰ ਦੀ ਔਗਣ ਵਿਕਾਰਾਂ ਦੀ ਅਗਨ ਤੋਂ ਆਪ ਰੱਖ ਲੈਣਾ। ਆਪ ਜੀ ਦੀ ਕਿਰਪਾ ਹੋ ਜਾਏ ਤੇ ਮੇਰਾ ਮੁੱਖ ਕਦੀ ਨਾਮ ਜਪਣ ਵਿੱਚ ਚਲਾ ਜਾਏ। ਇੱਕ ਨਿਮਖਾਤੀ ਨਿਮਖ ਮਾਤਰ, ਨਿਮੇਸ਼ ਮਾਤਰ, ਅੱਖ ਦੇ ਚਮਕਣੇ ਜਿੰਨੇ, ਇੱਕ ਸੈਕਿੰਡ ਮਾਤਰ ਵੀ ਮਾਲਕ ਕਿਰਪਾ ਕਰਕੇ ਆਪਣੀ ਬਖਸ਼ਿਸ਼ ਨਾਲ ਨਾਮ ਜਪਾ ਲਵੋ ਜੀ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਇੱਥੇ ਰਾਤੀ ਦੇ ਅਰਥ ਨੇ ਰੱਤੀ ਭਰ, ਜ਼ਰਾ ਜਿੰਨਾ ਸਮਾਂ ਵੀ ਮੈਂ ਵਾਹਿਗੁਰੂ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਸੱਚ ਹੈ, ਵਬੀਹਾ ਹੋਵੇ ਨਾਮ ਜਪਣ ਵਾਲੀ ਸੁਰਤ ਵਾਲਾ ਤੇ ਵਾਹਿਗੁਰੂ ਜੀ ਤੇ ਸਿਮਰਨ ਬਿਨਾਂ ਕਿਵੇਂ ਰਹਿ ਸਕਦਾ। ਇਸ ਕਰਕੇ ਮਾਲਕ ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ, ਮੈਂ ਹਰੀ ਤੋਂ ਬਿਨਾਂ, ਵਾਹਿਗੁਰੂ ਸਿਮਰਨ ਤੋਂ ਬਿਨਾਂ ਇੱਕ ਰੱਤੀ ਭਰ ਵੀ ਸੈਕਿੰਡ ਜਿੰਨਾ ਸਮਾਂ ਵੀ ਮੈਂ ਜੀਵਨ ਨਹੀਂ ਗੁਜ਼ਾਰ ਸਕਦਾ। ਛੋਟੀ ਜੀ ਇੱਕ ਅਰਜ਼ ਕਰਾਂਗਾ, ਸਿਮਰਨ ਤੋਂ ਬਿਨਾਂ ਤੇ ਇੱਕ ਸਾਹ ਵੀ ਨਹੀਂ ਚੱਲ ਸਕਦਾ। ਮਾਲਕ ਮੇਰੀ ਚੇਤਨਾ ਸਿਮਰਨ ਬਿਨਾਂ ਕਿਵੇਂ ਜੀ ਗਈ ਹੈ। ਰਹਿਮਤ ਕਰ ਦਿਓ, ਕਦਮ ਕਦਮ ਤੇ ਸਵਾਸ ਸਵਾਸ ਤੇ ਹਰ ਚੇਤਨਾ ਵਿੱਚ ਮੈਂ ਉਸ ਵਾਹਿਗੁਰੂ ਨੂੰ ਅਨੁਭਵ ਕਰਦਾ ਰਹਾਂ। ਮੈਂ ਇੱਕ ਬੇਨਤੀ ਕਰਾਂਗਾ, ਰਸਨਾ ਦੇ ਬੋਲ ਭਾਵੇਂ 24 ਘੰਟੇ ਨਾ ਬੋਲ ਸਕਦੇ ਨੇ, ਪਰ ਅੰਦਰ ਦੀ ਚੇਤਨਾ ਤੇ ਸੁਰਤ ਵਿੱਚ ਵਾਹਿਗੁਰੂ ਵਸ ਜਾਏ ਤੇ ਅੰਦਰ ਦੀ ਸੁਰਤ ਦੇ ਚੇਤਨਾ ਵਿੱਚ ਕਦੀ ਵਾਹਿਗੁਰੂ ਵਿਸਰਦਾ ਨਹੀਂ ਹੈ। ਇਸ ਕਰਕੇ ਮਾਲਕ ਮੈਂ ਆਪ ਜੀ ਤੋਂ ਬਿਨਾਂ ਇੱਕ ਨਿਮਖ ਮਾਤਰ, ਇੱਕ ਛਿਣ ਮਾਤਰ ਵੀ ਨਹੀਂ ਰਹਿ ਸਕਦਾ ਹਾਂ ਜੀ।
ਜੋ ਬਿਨ ਅਮਲੈ ਅਮਲੀ ਮਰ ਜਾਈ ਹੈ, ਤੋ ਹਰ ਬਿਨ ਹਮ मर जाती।
जीवा नशाई अमल खान वाला अमली बन जाता है। बेनती करांगा कुछ अरसा लगातार कोई नशे का सेवन करता है उसनू कहिंदे ने अमली हो गया, अमल लग गया, नशा लग गया। वो अमली जीव है, अमल खाए ते वो हर जन जीव है, नाम ते आए हरि जन सेवक गुरसिख बंदगी वाला कोई सिमरन नाल जुड़िया होया जिसनू नाम का अमल लग जाता है उसनू नाम तो बिना रहना मुश्किल हो जाता है। जो बिन अमला अमली मर जाई है, भाई गुरदास साहब जी कहते ने अमली अमल ना छड़ी हो रहन इकट्ठे जो जो है जो आ रही है लग दाव उपठे। मैं इंज कह लीवा अमली अमल खांदिया खांदिया अपना समाजिक जीवन आर्थिक जीवन ते धार्मिक जीवन तबाह कर लेंदा है। अमल खान नाल शरीरक जीवन का भी सत्यानाश पुटिया जाता है। शरीरक जीवन भी गया, आर्थिक जीवन पैसे का नुकसान भी हो गया, समाजिक जीवन लोगों की नज़र विच भी मैं बेनती करा चंगा ना समझा गया तो धर्म की दुनिया विच भी उजड़ पुजड़ गया। शरीरक जीवन जाए, आर्थिक जीवन जाए, समाजिक जीवन जाए, धार्मिक जीवन जाए, ये बाहर दे अमली का हशर है। पर नाम का अमली बन जाए तो शरीरक जीवन भी बन जाए, समाजिक जीवन भी बन जाए। तो नाम जपन वाले कोल लखमी तोट ना आवई, आर्थिक जीवन भी बन जाए तो धर्म की दुनिया विच भी परवानिया जाए। इस करके मेरे साहब कहते ने भलिया तू अमलिया वालों कोई गल तो सुन के समझ भी उन्हों का अमल बिना जीवन नहीं है, अमल बिना मर जाते हैं। मैं बेनती कर दिया धर्म की दुनिया में जीन वाला नाम तो बिना भी इंज लगता है जिवें मैं मर गया होवां। ते मैं एक धर्म ग्रंथ चो गाथा पढ़ी, दो अमलिया ने अमल खाधा, एक ने ज्यादा खा लिया एक ने थोड़ा घट। साइकिल पे अपने साथी ने पिछे बिठा लिया ते चल पे। हुण पिछले अमली ने जो साइकिल दे पिछे बैठा सी ज्यादा ही अमल खादा सी, ज्यादा कि झटका लगा पिछला अमली डिग पिया। साइकिल चलाउण वाले अमली नूं पता नहीं लग्गिया, काफी अगे जाके वेख्या पिछे साथी नहीं है, साइकिल वापस मोड़िया। ਉਹ ਨਸ਼ੇ ਵਿੱਚ ਚੋਰ ਅਮਲੀ ਸੜਕ ਦੇ ਕਿਨਾਰੇ ਡਿੱਗਾ ਪਿਆ, ਗੋਡੇ ਛਿੱਲੇ ਗਏ, ਕੋਹਲੀਆਂ ਛਿੱਲੀਆਂ ਗਈਆਂ। ਹੁਣ ਉਹ ਅਮਲੀ ਸਾਈਕਲ ਵਾਪਸ ਲਿਆ ਕੇ ਵੇਖਦਾ, ਸਾਈਕਲ ਖਿਲਾਰਦਾ ਤੇ ਸਾਥੀ ਨੂੰ ਪੁੱਛਦਾ, ਉਹ ਅਮਲੀਆ ਉਹ ਕਿਵੇਂ ਹੈ? ਤੇ ਪਤਾ ਕੀ ਕਹਿੰਦਾ? ਮੈਂ ਸਾਈਕਲ ਤੇ ਠੀਕ ਬੈਠਾ ਤੇ ਸਾਈਕਲ ਚਲਾਈ ਜਾ। ਕਹਿੰਦਾ ਦੋ ਗਈ ਹੈ, ਡਿੱਗਾ ਪਿਆ, ਕੂਹਲੀਆਂ ਛਿੱਲੀਆਂ ਪਈਆਂ, ਗੋਡੇ ਛਿੱਲੇ ਪਏ ਨੇ, ਤੇ ਕਹਿ ਰਿਹਾ ਮੈਂ ਠੀਕ ਹਾਂ। ਤੇ ਪਾਸ ਇੱਕ ਬਜ਼ੁਰਗ ਬੈਠਾ ਸੀ ਸੜਕ ਕਿਨਾਰੇ, ਉਹ ਕਹਿੰਦਾ ਅਮਲੀਆ ਇਹ ਅਮਲ ਛੱਡ ਦੇ, ਜਿਹੜੇ ਅਮਲ ਨੇ ਤੇਰੀ ਮੱਤ ਮਾਰੀ ਹੈ, ਗੋਡੇ ਤੇ ਕੂਹਲੀਆਂ ਛਿੱਲੇ ਪਏ ਨੇ, ਤੈਨੂੰ ਹੋਸ਼ ਨਹੀਂ ਹੈ, ਤੇ ਕਹਿ ਰਿਹਾ ਮੈਂ ਠੀਕ ਬੈਠਾ, ਇਹ ਅਮਲ ਛੱਡ ਦੇ। ਤੇ ਅਮਲੀ ਪਤਾ ਕੀ ਕਹਿੰਦਾ? ਉਹ ਬਾਬਾ ਤੇ ਗੋਡੇ ਛਿੱਲੇ ਗਏ, ਕੂੜੀਆਂ ਛਿੱਲੀਆਂ ਗਈਆਂ, ਕੋਈ ਗੱਲ ਨਹੀਂ, ਅਮਲ ਦੇ ਨਸ਼ੇ ਵਿੱਚ ਤੇ ਹਾਂ, ਤੇ ਅਮਲ ਛੱਡਣ ਦੀ ਗੱਲ ਕਹਿ ਕੇ ਮੇਰਾ ਦਿਲ ਛਿੱਲ ਕੇ ਰੱਖ ਦਿੱਤਾ। ਤੇ ਧਿਆਨ 'ਚ ਰੱਖ ਲਿਓ, ਉਹ ਬਾਹਰ ਦਾ ਅਮਲੀ ਅਮਲ ਨਹੀਂ ਛੱਡਦਾ। ਹਜ਼ੂਰ ਕਹਿੰਦੇ ਨੇ ਜੋ ਦਿਨ ਅਮਲ ਹੈ ਅਮਲੀ ਮਰ ਜਾਈ ਹੈ, ਤੇ ਉਹ ਹਰ ਦਿਨ ਹਮ ਮਰ ਜਾਤੇ। ਐਸਾ ਨਾਮ ਦਾ ਨਸ਼ਾ ਜਦੋਂ ਲੱਗ ਜਾਂਦਾ, ਮੈਂ ਬੇਨਤੀ ਕਰਾਂ ਅੰਮ੍ਰਿਤ ਵੇਲੇ ਉੱਠ ਬੈਠਦਾ ਹੈ, ਚੈਨ ਨਹੀਂ ਆਉਂਦੀ ਜਦ ਤੱਕ ਜਪ ਨਾ ਲਵਾਂ। ਉਸ ਨੂੰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਦੇ ਧਿਆਨ ਬਿਨਾਂ ਜੀਵਨ ਨਹੀਂ ਗੁਜ਼ਰਦਾ। ਉਹ ਕਹਿੰਦਾ ਮੈਂ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਇੰਝ ਮਰ ਜਾਂਦਾ ਜਿਵੇਂ ਅਮਲ ਖਾਣ ਵਾਲਾ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ। ਮਾਲਕ ਰਹਿਮਤ ਕਰੋ, ਨਾਮ ਦਾ ਨਸ਼ਾ ਲੱਗ ਜਾਏ, ਨਾਮ ਦਾ ਅਮਲ ਚੜ ਜਾਏ ਕਿ ਮੈਂ ਸਿਮਰਨ ਕਰਦਾ ਜਾਵਾਂ। ਮੈਂ ਬੇਨਤੀ ਕਰਾਂ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਬਣਾਉਂਦਾ ਜਾਵਾਂ। ਮੈਂ ਫਿਰ ਅਰਜ਼ ਕਰਦਿਆਂ, ਦੁਨੀਆਂ ਦੇ ਅਮਲ ਖਾਣ ਵਾਲਿਓ, ਉਹ ਅਮਲ ਬਰਬਾਦੀ ਹੈ, ਉਹ ਅਮਲ ਬਰਬਾਦ ਕਰ ਦਿੰਦਾ, ਪਰ ਨਾਮ ਦਾ ਅਮਲ ਲੱਗ ਜਾਏ ਤਾਂ ਜ਼ਿੰਦਗੀ ਆਬਾਦ ਕਰ ਦਿੰਦਾ। ਪਰ ਅੱਜ ਲੋੜ ਹੈ ਅੰਦਰ ਦੀ ਸੁਰਤ ਨੂੰ। ਮੈਂ ਬੇਨਤੀ ਕਰਾਂਗਾ, ਸ਼ਕਤੀ ਤਾਂ ਹੈ ਸਰੀਰ ਵਿੱਚ, ਨਾ ਰਸਲਾਂ ਵਿੱਚ ਬੋਲਣ ਦੀ ਤਾਕਤ ਵੀ ਹੈ। ਭਲਿਆ ਸਰੀਰਕ ਸ਼ਕਤੀ ਕੋਲ ਹੋਵੇ, ਰਸਲਾਂ ਵਿੱਚ ਤੂੰ ਬੋਲ ਸਕਣ ਦੀ ਸਮਰੱਥ ਰੱਖਦਾ ਹੋਵੇ, ਤੇ ਵਾਹਿਗੁਰੂ ਨਾਲ ਬੋਲੇ, ਤੇਰਾ ਅੰਦਰ ਦਾ ਧਿਆਨ ਵਾਹਿਗੁਰੂ ਨਾਲ ਨਾ ਜੁੜੇ, ਅੰਦਰੋਂ ਪਿਆਰ ਨਾ ਪਏ ਤੇ ਜੀਵਨ ਕਾਹਦਾ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਇੱਕ ਗੱਲ ਲਿਖ ਗਏ, ਮਿਸ਼ਰੀ ਕਿਸੇ ਬਣਾਉਂਦਿਆ ਹੇਠਾਂ ਜਦੋਂ ਕੜਾਹੀ ਲਾਹੀ, ਕੋਲੇ ਕੋਲੇ ਖੰਡ ਹੋ ਗਈ, ਵੇਖ ਵੇਖ ਪਛਤਾਹੀ। ਖੰਡ ਪਾਈ, ਪਾਣੀ ਪਾਇਆ, ਕੜਾਹੀ ਵਿੱਚ ਰੱਖ, ਅੱਗ ਬਾਲ, ਸੇਕ ਦਿੰਦਾ ਗਿਆ, ਪਰ ਮਿਸ਼ਰੀ ਬਣਾਉਣ ਦੀ ਜਾਂਚ ਨਹੀਂ ਸੀ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਕੋਲੇ ਕੋਲੇ ਖੰਡ ਹੋ ਗਈ, ਵੇਖ ਵੇਖ ਪਛਤਾਹੀ, ਇਹ ਭੋਲੇ ਜਿਸ ਸੇਕ ਨਾਲ ਸੀ। ਮਿਸ਼ਰੀ ਸ਼ਰਬਤ ਬਣਨਾ ਤਾਰ ਸਜਾਤੀ ਨਹੀਂ, ਉਸ ਦੀ ਸਿਆਣ ਬਿਨਾ ਸੁੱਖ ਨਾਹੀ। ਭਲਿਆ ਤੈਨੂੰ ਤਾਰ ਨੀ ਵੇਖਣੀ ਆਈ, ਧਿਆਨ ਚ ਰੱਖ ਲਿਓ, ਚਾਸਣੀ ਬਣ ਜਾਂਦੀ ਤੇ ਹਲਵਾਈ ਲੋਕ, ਮਿਸ਼ਰੀ ਬਣਾਉਣ ਵਾਲੇ ਲੋਕ, ਇਸ ਕਸਬ ਦੇ ਕਿਰਤੀ ਲੋਕ ਇਹ ਵੇਖ ਲੈਂਦੇ ਨੇ ਵੀ ਤਾਰ ਬਣਨ ਲੱਗ ਪਈ ਕਿ ਨਹੀਂ ਬਣਨ ਲੱਗ ਪਈ। ਭਲਿਆ ਉੱਧਰ ਤਾਰ ਦੀ ਸਿਆਣ ਨਾ ਹੋਵੇ ਤੇ ਪਾਈ ਖੰਡ ਕੋਲੇ ਕੋਲੇ ਹੋ ਜਾਂਦੀ, ਮਿਸ਼ਰੀ ਨਹੀਂ ਬਣਦੀ। ਭਲਿਆ ਤੇਰੇ ਜੀਵਨ ਵਿੱਚ ਵੀ ਰੱਬ ਵੱਲੋਂ ਮਿਲੀ ਸ਼ਕਤੀ, ਉਸ ਦੀ ਮਿਲੀ ਤਾਕਤ ਨੂੰ ਜੇ ਤੂੰ ਸਹੀ ਵਰਤੋਂ ਕਰਕੇ ਪਹਿਚਾਨਿਆ ਨਹੀਂ, ਇੰਜ ਕਹਿ ਲੇਵਾਂ ਜੇ ਸੁਰਤ ਦੀ ਤਾਰ ਨੂੰ ਕਰਤਾਲ ਨਾਲ ਜੋੜਿਆ ਨਹੀਂ ਤੇ ਜੀਵਨ ਵੀ ਬਸ ਕੋਲੇ ਬਣ ਜਾਂਦਾ। ਇਸ ਕਰਕੇ ਕਈਆਂ ਲੋਕਾਂ ਨੂੰ ਰੂਪ ਵੇਖਣ ਦਾ ਨਸ਼ਾ ਲੱਗ ਜਾਂਦਾ, ਧਿਆਨ ਚ ਰੱਖ ਲਿਓ, ਅਫੀਮ ਦਾ ਨਸ਼ਾ, ਸ਼ਰਾਬ ਦਾ ਨਸ਼ਾ, ਭੰਗ ਦਾ ਨਸ਼ਾ, ਇਤਿਆਦਕ ਤੇ ਨਸ਼ੇ ਹੈ ਨਹੀਂ। ਕਈ ਲੋਕ ਬਾਹਰ ਦਾ ਇਹ ਨਸ਼ਾ ਤੇ ਸੇਵਨ ਨਹੀਂ ਕਰਦੇ, ਕਈਆਂ ਨੂੰ ਖਾਣ ਦਾ ਨਸ਼ਾ ਹੈ, ਕਈਆਂ ਨੂੰ ਵੇਖਣ ਦਾ ਨਸ਼ਾ ਹੈ, ਧਿਆਨ ਚ ਰੱਖ ਲਿਓ, ਕਈਆਂ ਨੂੰ ਸੁਣਨ ਦਾ ਨਸ਼ਾ ਲੱਗ ਜਾਂਦਾ, ਕਈਆਂ ਨੂੰ ਨਿੰਦਿਆ ਦਾ ਨਸ਼ਾ ਲੱਗ ਜਾਂਦਾ। ਮੇਰੇ ਸਾਹਿਬ ਕਹਿੰਦੇ ਨੇ, ਜਿਵੇਂ ਨਿੰਦਕ ਨਿੰਦਾ ਕੀਤੇ ਬਿਨਾਂ ਨਹੀਂ ਰਹਿ ਸਕਦਾ, ਰੂਪ ਵੇਖਣ ਵਾਲਾ ਰੂਪ ਦੇ ਨਸ਼ੇ ਬਿਨਾਂ ਨਹੀਂ ਰਹਿ ਸਕਦਾ, ਭਲਿਆ ਉਹ ਵੀ ਅਮਲੀ ਨੇ, ਤੂੰ ਆ ਨਾਮ ਦਾ ਅਮਲੀ ਬਣ ਜਾ ਤੇ ਵਾਹਿਗੁਰੂ ਜਪਣ ਬਿਨਾਂ ਨਾ ਰਹਿ ਜਾ। ਬਸ ਅਮਲੀ ਦਾ ਪ੍ਰਮਾਣ ਦੇ ਕੇ ਹਜ਼ੂਰ ਕੇ ਸਮਝਾਇਆ, ਭਲਿਆ ਹੋ ਰਹਿ ਨਾ ਸਕੋ ਇਸ ਵਾਹਿਗੁਰੂ ਦੇ ਸਿਮਰਨ ਬਿਨਾਂ, ਮੈਂ ਰਹਿ ਨਹੀਂ ਸਕਦਾ। ਇੱਕ ਰੱਤੀ ਭਰ ਗਈ ਤੇ ਉਹ ਹਰ ਦਿਨ ਹਮ ਮਰ ਜਾਤੀ, ਵਾਹਿਗੁਰੂ ਤੋਂ ਬਿਨਾਂ ਮੈਨੂੰ ਮੇਰੀ ਆਤਮਕ ਮੌਤ ਲੱਗਦੀ ਹੈ। ਧਿਆਨ ਚ ਰੱਖਿਓ, ਇੱਕ ਮਰਨਾ ਸਵਾਸਾਂ ਦਾ ਰੁਕ ਜਾਣਾ ਹੈ, ਇੱਕ ਮਰਨਾ ਸਰੀਰਕ ਮੌਤ ਹੈ, ਇੱਕ ਮਰਨਾ ਅੰਦਰ ਦੀ ਸੁਰਤ ਦਾ ਨਾਮ ਸਿਮਰਨ ਤੋਂ ਬਿਨਾਂ ਰਹਿ ਜਾਣਾ, ਉਸ ਨੂੰ ਆਤਮਕ ਮੌਤ ਕਹਿੰਦੇ ਨੇ। ਸਰੀਰਕ ਜੀਵਨ ਜੀਣ ਵਾਲੇ ਬਹੁਤ ਦਿਖਣਗੇ, ਪਰ ਆਤਮਕ ਜੀਵਨ ਜੀਣ ਵਾਲੇ ਉਹ ਕੋਈ ਕੋਈ ਹੋਵਣਗੇ। ਜਦੋਂ ਸਾਹ ਬੰਦ ਹੋਣ ਲੱਗੇ, ਧਿਆਨ ਚ ਰੱਖਿਓ, ਜਦੋਂ ਸਾਹ ਬੰਦ ਹੋਣ ਲੱਗੇ ਤੇ ਦਲਿਆਵੀ ਭਾਸ਼ਾ ਵਿੱਚ ਕਹਿੰਦੇ ਨੇ ਮਰ ਚੱਲਿਆ, ਕੀ ਕਹਿੰਦੇ ਨੇ, ਮੈਂ ਮਰ ਚੱਲਿਆ, ਇਹ ਕਰਜ਼ ਕਰਦੇ ਆ। ਜਦੋਂ ਅੰਦਰ ਦੀ ਸੁਰਤ ਦਾ ਨਾਮ ਸਿਮਰਨ ਦੇ ਉੱਤੇ ਸਵਾਸ ਰੁਕੇ ਤੇ ਧਰਮ ਦੀ ਦੁਨੀਆਂ ਵਾਲਾ ਵੀ ਕਹਿੰਦਾ ਮੈਂ ਮਰ ਚੱਲਿਆ, ਬਸ ਤੇ ਉਹ ਹਰ ਦਿਨ ਹਮ ਮਰ ਜਾਤੀ। ਦੇ ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਤੀਕ ਰਹਾਉ ਦੇ ਬੋਲ ਸਤਿਗੁਰੂ ਉਚਾਰਨ ਕਰਦੇ ਹਨ ਜੀ।
ਮਹਰ ਸਰਵਰ ਅਰਪਿਆ ਬਾਹੋ ਹਮ ਲਹਿ ਨਾ ਸਕਹ ਅੰਤ ਮਾਤੀ।
ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੇ ਅੰਤ ਮਾਤੀ। ਐ ਮੇਰੇ ਮਾਲਕ, ਤੁਸੀਂ ਐਸਾ ਵੱਡਾ ਸਰਵਰ ਹੋ, ਇਤਨਾ ਵੱਡਾ ਸਮੁੰਦਰ ਹੋ, ਤੁਸੀਂ ਸਰਵਰ ਹੋ, ਇਤਨੇ ਵੱਡੇ ਸਮੁੰਦਰ ਹੋ। ਬਾਹਰ ਦੇ ਸਮੁੰਦਰ ਦਾ ਖੈਰ ਅਖੀਰਲਾ ਬੰਨਾ ਲੱਭ ਲਈਦਾ, ਪਹੁੰਚ ਜਾਈਦਾ। ਇੱਕ ਕਿਨਾਰੇ ਤੋਂ ਚੱਲਦਿਆਂ ਚੱਲਦਿਆਂ ਸਮੁੰਦਰੀ ਜਹਾਜ਼ਾਂ ਰਾਹੀਂ ਦੂਜੇ ਕਿਨਾਰੇ ਤੇ ਪੁੱਜ ਜਾਈਦਾ। ਪਰ ਤੁਸੀਂ ਇਤਨੇ ਵੱਡੇ ਸਮੁੰਦਰ ਹੋ, ਇਤਨੇ ਵੱਡੇ ਸਮੁੰਦਰ ਹੋ, ਹਮ ਲਹਿ ਨਾ ਸਕੇ ਅੰਤ ਮਾਤੀ। ਅਸੀਂ ਆਪ ਜੀ ਦਾ ਅੰਤ ਨਹੀਂ ਪਾ ਸਕਦੇ ਵੀ ਕਿੱਥੋਂ ਕੁ ਤੱਕ ਵਿਆਪਕ ਹੋ। ਭਾਰਤ ਵਿੱਚ, ਆਕਾਸ਼ ਵਿੱਚ, ਚੰਦ ਸੂਰਜ ਵਿੱਚ, ਨਦੀਆਂ ਨਾਲਿਆਂ ਵਿੱਚ, ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਵਿੱਚ, ਤਰ੍ਹਾਂ ਤਰ੍ਹਾਂ ਦੀ ਬਨਸਪਤੀ ਵਿੱਚ, ਕਿਸ ਕਿਸ ਢੰਗ ਨਾਲ ਆਪ ਸਾਰੇ ਸੰਸਾਰ ਵਿੱਚ ਸਮਾਏ ਹੋਏ ਹੋ। ਪਾਤਸ਼ਾਹ, ਮੈਂ ਮੱਛਲੀ ਕੈਸੇ ਅੰਤ ਲਹਾਂ, ਮੈਂ ਤੇ ਇੱਕ ਮੱਛੀ ਦੀ ਤਰ੍ਹਾਂ ਹਾਂ। ਆਪ ਜੀ ਦੇ ਇਤਨੇ ਵੱਡੇ ਸੰਸਾਰਕ ਕੁਦਰਤ ਦੇ ਅਨੰਤ ਪਸਾਰੇ ਨੂੰ ਮੈਂ ਕਿਵੇਂ ਜਾਣ ਸਕਦਾ? ਕਿਵੇਂ? ਇੱਕ ਬੀਜ ਤੋਂ। ਹੈ ਤੇ ਛੋਟਾ ਜਿਹਾ ਬੀਜ ਸੀ ਨਾ, ਉਸ ਨੂੰ ਖੋਲ੍ਹ ਕੇ ਵੇਖ ਲਓ, ਉਸ ਦਾ ਪਰਦਾ ਉਤਾਰ ਕੇ ਵੇਖ ਲਓ, ਕਿੰਨਾ ਕੁ ਕੁਝ ਹੈ? ਕੁਝ ਵੀ ਨਹੀਂ ਹੈ। ਬੋੜ ਦਾ ਬੀਜ। ਮੈਂ ਬੇਨਤੀ ਕਰਾਂਗਾ, ਤਮਾਮ ਬਨਸਪਤੀ ਦੇ ਪੌਦਿਆਂ ਦੇ ਬੀਜ ਚੋਂ ਇੱਕ ਬੋੜ ਦਾ ਬੀਜ ਐਸਾ ਹੈ ਜਿਹੜਾ ਬਹੁਤ ਛੋਟਾ ਹੈ, ਕਸਕਾਸ ਦੇ ਦਾਣੇ ਜਿੰਨਾ ਬਰੀਕ। ਹਜ਼ੂਰ ਨੇ ਬਾਣੀ ਵਿੱਚ ਲਿਖੀ ਹੈ, ਬਟਕ ਬੀਜ ਮੈਂ ਰਵ ਰਹੇ ਹੋ, ਬਟਕ ਬੋੜ ਦਾ ਬੀਜ। ਇਤਨਾ ਵੱਡਾ ਬੋੜ ਉਸ ਵਿੱਚ ਸਮੋਇਆ ਹੋਇਆ ਹੈ। ਬਟਕ ਬੀਜ ਮੈਂ ਰਵ ਰਹੇ ਹੋ, ਜਾਂ ਕੋ ਤੀਨ ਲੋਕ ਵਿਸਥਾਰ। ਉਹ ਤਿੰਨਾਂ ਲੋਕਾਂ ਦੇ ਇਤਨੇ ਵਿਸਥਾਰ ਨੂੰ ਆਪ ਜੀ ਨੇ ਆਪਣੀ ਅਮੋਲਕ ਨਾਮ ਦੀ ਸੂਕਸ਼ਮ ਦੀ ਸ਼ਕਤੀ ਵਿੱਚ ਸਮੋਇਆ ਹੋਇਆ ਹੈ। ਮੈਂ ਕਿਵੇਂ ਜਾਣ ਸਕਦਾ ਇਸ ਕਸਕਾਸ ਦੇ ਸੂਕਸ਼ਮ ਦੇ ਬੀਜ ਵਿੱਚ ਇਤਨਾ ਵੱਡਾ ਬੋੜ ਜਿਹੜਾ ਕਈ ਏਕੜਾਂ ਵਿੱਚ ਫੈਲ ਜਾਣ ਵਾਲਾ ਦਰਖਤ ਹੈ? ਮੈਂ ਬੇਨਤੀ ਕਰਾਂਗਾ, ਤਮਾਮ ਦਰਖਤਾਂ ਚੋਂ ਸਭ ਤੋਂ ਫੈਲਾਓ ਵਾਲਾ ਅਗਰ ਦਰਖਤ ਹੈ ਤੇ ਬੋੜ ਦਾ, ਅਗਰ ਇਸ ਨੂੰ ਕੱਟਿਆ ਨਾ ਜਾਏ, ਅਗਾਂ ਮੈਂ ਬੇਨਤੀ ਕਰਾਂਗਾ, ਟਾਣੇ ਵੱਧਦੇ ਜਾਂਦੇ। ਤੇ ਕਮਾਲ ਦੀ ਕਲਾ ਇਹ ਹੈ, ਜਿਹੜਾ ਜਿਹੜਾ ਟਾਣਾ ਵੱਡਾ ਹੁੰਦਾ ਜਾਂਦਾ, ਉਸ ਦੀਆਂ ਜੜ੍ਹਾਂ ਨਿਕਲਦੀਆਂ। ਲੋਕ ਕਹਿੰਦੇ ਬੋੜ ਦੀ ਦਾੜੀ ਧਿਆਨ ਚ ਰੱਖਿਓ, ਉਸ ਦੀਆਂ ਜੜ੍ਹਾਂ ਨਿਕਲਦੀਆਂ ਤੇ ਧਰਤੀ ਤੇ ਲਗਾ ਲੈਂਦਾ, ਹੋਰ ਵੱਧਦਾ ਜਾਂਦਾ। ਕਈ ਏਕੜਾਂ ਵਿੱਚ ਫੈਲ ਜਾਣ ਵਾਲਾ ਜਿਵੇਂ ਇੱਕ ਬੋੜ ਦਾ ਦਰਖਤ, ਪਰ ਛੋਟੇ ਜਿਹੇ ਸੂਕਸ਼ਮ ਬੀਜ ਵਿੱਚ ਕਿਵੇਂ ਸਮਾਇਆ? ਮਾਲਕ, ਮੈਂ ਤੇ ਤੇਰੇ ਇੱਕ ਬੀਜ ਦਾ ਅੰਤ ਨਹੀਂ ਲੈ ਸਕਦਾ। ਅਨੰਤ ਸੰਸਾਰ ਵਿੱਚ ਆਪ ਜੀ ਨੇ ਕਿਤਨਾ ਵਿਸਥਾਰ ਕੀਤਾ। ਹਕੀਕਤ ਇਹ ਹੈ, ਕਦੀ ਕਿਸੇ, ਮੈਂ ਬੇਨਤੀ ਕਰਦੇ ਹਾਂ, ਗੁਲਾਬ ਦੇ ਬੀਜ ਨੂੰ ਦੇਖਿਓ ਤੇ ਸਹੀ, ਉਸ ਬੀਜ ਵਿੱਚ ਖੁਸ਼ਬੂ ਨਹੀਂ ਹੈ। ਤੇ ਜਿਹੜੀ ਧਰਤੀ ਵਿੱਚ ਬੀਜਿਆ, ਉਸ ਮਿੱਟੀ ਨੂੰ ਸੁੰਘ ਕੇ ਵੇਖਿਓ, ਉਸ ਵਿੱਚ ਵੀ ਖੁਸ਼ਬੂ ਨਹੀਂ ਹੈ। ਪਰ ਕੈਸੀ ਕਰਤੇ ਦੀ ਕਲਾ! ਉਹ ਬੀਜ ਜੋ ਧਰਤੀ ਵਿੱਚ ਗਿਆ, ਪੌਦਾ ਬਣਿਆ, ਉਹ ਖੁਸ਼ਬੂ ਕਿੱਥੋਂ ਆ ਗਈ? ਕਰਤਾ, ਉਹ ਤੇਰੀ ਰਹਿਮਤ ਦੀ ਕਲਾ। ਮੈਂ ਆਪਣੀ ਮਤ ਨਾਲ ਨਹੀਂ ਕਹਿ ਸਕਦਾ ਕਿ ਤਮਾਮ ਸੰਸਾਰ ਦੀ ਕਲਾ ਵਿੱਚ ਆਪ ਜੀ ਨੇ ਕਿਤਨਾ ਵਿਸਥਾਰ ਕਿਸ ਢੰਗ ਨਾਲ ਕਰ ਦਿੱਤਾ ਹੈ। ਤੁਮ ਹਰ ਸਰਵਰ ਅਤ ਅਗਾਹ, ਅਗਾਹ ਜਿਸ ਦਾ ਗਾਹ ਨਹੀਂ ਪਾਇਆ ਜਾ ਸਕਦਾ, ਜਿਸ ਦਾ ਚਾਰ ਚਫੇਰਾ ਨਾਪਿਆ ਨਹੀਂ ਜਾ ਸਕਦਾ। ਤੁਮ ਇਹੋ ਜਿਹੇ ਸਰਵਰ ਹੋ, ਹਮ ਲੈ ਨਾ ਸਕੇ ਅੰਤ ਮਾਤੀ। ਐ ਮੇਰੇ ਮਾਲਕ, ਅਸੀਂ ਆਪ ਜੀ ਦਾ ਅੰਤ ਆਪਣੀ ਮਤ ਨਾਲ ਨਹੀਂ ਲੈ ਸਕਦੇ, ਨਹੀਂ ਜਾਣ ਸਕਦੇ। ਆਪ ਅਨੰਤ ਸੰਸਾਰਕ ਪਸਾਰੇ ਵਿੱਚ पसरे हो जी
परा परा परंपर स्वामी मुत जानो अपन गापी
तू परा परा अगे होर अगे होर अगे होर अगे होर अगा तो अगा हो तू परा परा अपरंपर स्वामी जिसका पारावार नहीं। ऐसे आप स्वामी हो मालिक हो मेरे मालिक हो ना सारे संसार के मालिक हो ना। मैं बेनती करते हैं दुनिया विच भी कुछ मालिक होंगे ने किसी धन के मालिक होंगे ने जमीन के जायदाद के मालिक होंगे ने कोई कार के मालिक होंगे ने वेच दईए तो मलकीयत खत्म हो जाती है। ध्यान च रख लियो वस्ती का मालिक सी पर वेच दिते हुण मालिक कोई होर पर आप ऐसे मालिक हो कि कोई दावा करके नहीं कह सकता भी हमें रब ने गद्दी तो परा ढा दिता तो मैं रब बन गया। ये तो मत मारी जाए तो कोई कह दे भी हमें खोदा। अज तक बड़े बड़े वड्डे वड्डे आए राजे आए सिकंदर आए बड़े बड़े जिन्हों का की नाम लिए राजा समरकंद घोड़े ते सवार होके जा रहा सी। अगे साई बहलोल एक कबर पुट गया सी ते राजा समरकंद ने घोड़ा रोकिया ते कहिंदा साई ए बहलोल तू इस्लाम धर्म दे विरुद्ध एडा वड्डा कदम उठा रहे जिसनू कबर विच दबा दईए दोबारा उसनू खोलन दी खोदन दी किसी की मित नहीं होंगी तू की कर रहा है। तो जो इंज कुछ सख्त बोल बोले ना तो अगो पता की कहना तेरे वर्गे ऐसे काफर नहीं है तो तू इस्लाम ले पर तेरे वर्गे ऐसे काफर नहीं मेरा जी चाहता तेन फांसी लटका दिया की प्या कर दे। तो अगो साई बलोल ने दो शब्द आखे ऐ राजा समरकंद तेरे वर्गे हंकार विच भरे हुए हंकारियों का मैं अंतम हशर देख रहा एक दिन खाक विच मिला दिते जाओगे ते कीड़े पैदा होंगे। अज बादशाह लोग वो राजा लोग वो संसारी लोग जो अपने आप को स्वामी जानते ने मालिक जानते ने पता नहीं एक दिन हशर की होना है। इस करके अज तो अरदास ही कर दईए जितने पातशाह शाह राजे खान उमराव सिकदार हैं तितने सब हर के किए जो कुछ हर करावे सो ओ कर है सब हर के अर्थिए ए मालिक रहमत करो अज दी हकूमत नू ओ राजे लोगां नू आप ही अंदर बैठ के मत दियो कि पब्लिक दा संसारी लोगां दा किरतियां दा किसानां दा भला कर सकन उन्हां दा बुरा ना करन पर उन्हां दी मत विच मालिक आप बैठ जाओ क्योंकि राजियां दे भी तो स्वामी आप होना। ओ भावे स्वामी बनन पर असल च स्वामी तो एको स्वामी है ना। इस करके मेरे साहब कहंदे ने ऐ मेरे मालिक तू पर अपरंपर स्वामी नित जानो आपन गाती तुम भी गत मित तुम ही जानी मित जानो मित दे अर्थ में लीला अब बनाया पसारा संसार दा पाया खिलारा ए मालिक इस दी हालत गाती गत गत दे अर्थ में हालत इस संसार दी लीला दी हालत आप ही जानन वाले हो किवें बनाया जे किवें चला रहे हो किवें इसनू टिकाया होया जे मेरी मत विच ए समझ आनी औखी है। मैं आखां ए इंज संसार बनाया जे नहीं मालिक मित जानो आपन गाती अपनी गत मित आप ही जानो जी।
संत जना हर जपो गुरु रंग चलूला राती
जदों गुरु चलूला रंग चाड़ देंदा गूढ़ा रंग पक्का रंग जिहड़ा उतरे कदी ना बस ओ फिर हर के संत जना हर जपियो ਉਹ ਜਿਹੜੇ ਹਰ ਕੇ ਸੰਤ ਨੇ ਵਾਹਿਗੁਰੂ ਦੇ ਸਿਮਰਨ ਵਾਲੇ ਨੇ, ਮੈਂ ਬੇਨਤੀ ਕਰਦੀ ਹਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਉਹ ਜੋ ਐਸੇ ਸਿਮਰਨ ਅਭਿਆਸੀ ਨੇ, ਉਹ ਸੰਤ ਜਾਣੋ ਪਾਤਸ਼ਾਹ ਜੀ ਜਿਨ੍ਹਾਂ ਨੇ ਹਰੀ ਜਪਿਆ ਤੇ ਗੁਰੂ ਦੀ ਕਿਰਪਾ ਨਾਲ ਜਪਿਆ, ਬਸ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟਿਆ ਰੁੱਚ, ਦੀਪਕ ਪ੍ਰਕਾਸ਼ ਪ੍ਰੀਤ ਘਟਿਆ ਨਾ ਪਤੰਗ ਕੀ, ਕੁਸਮ ਸੁਬਾਸ ਜੈਸੇ ਤ੍ਰਿਪਤੀ ਨਾ ਮਹਦਪ ਕੋ, ਉਡਤ ਆਕਾਸ਼ ਆਸ ਘਟਿਆ ਨਾ ਕੁਰੰਗ ਕੀ, ਘਟਾ ਕਣ ਕੋਰ ਮੋਰ ਚਾਤ੍ਰਿਕ ਹਿਰਦੈ ਉਲਾਸ, ਨਾਦ ਬਾਦ ਸੁਨ ਰਤੀ ਘਟਿਆ ਨਾ ਕੁਰੰਗ ਕੀ, ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਤ੍ਰਿਸ਼ਨਾ ਘਟਤ ਨਾ ਪਰਬਲ ਅੰਗ ਅੰਗ ਕੀ। ਭਾਈ ਗੁਰਦਾਸ ਸਾਹਿਬ ਜੀ ਨੇ ਕਿੰਨੇ ਹੀ ਪ੍ਰਮਾਣ ਦੇ ਕੇ ਅਖੀਰ ਗੱਲ ਇੱਥੇ ਮੁਕਾਈ ਹੈ ਵੀ ਵਾਹਿਗੁਰੂ ਦੇ ਸੰਤ ਜਨ ਉਹ ਵਾਹਿਗੁਰੂ ਨਾਲ ਪਿਆਰ ਕਰਦੇ ਨੇ, ਉਸ ਨੂੰ ਆਪਣਾ ਪਿਆਰਾ ਬਣਾ ਲੈਂਦੇ ਨੇ, ਉਸ ਦਾ ਜਪ ਜਪਦੇ ਨੇ, ਤੇ ਫਿਰ ਹਰ ਕੇ ਸੰਤ ਜਨਾ ਹਰ ਜਪਿਓ ਕਿਵੇਂ, ਗੁਰ ਰੰਗ ਚੁਲੀਲਾ ਰਾਤੀ, ਗੁਰੂ ਨੇ ਚੁਲੀਲਾ ਰੰਗ ਗੂੜਾ ਰੰਗ ਪੱਕਾ ਰੰਗ ਨਾਮ ਦਾ ਲਾਲ ਰੰਗ ਉਹ ਐਸਾ ਚਾੜ ਦਿੱਤਾ ਕਿ ਜਿਸ ਦੇ ਨਾਲ ਇਹ ਜੀਵਨ ਰਾਤੀ ਕਹੀਏ ਰੱਤਾ ਗਿਆ, ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਗਿਆ। ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਤ੍ਰਿਸ਼ਨਾ ਘਟਤ ਨਾ ਪਰਬਲ ਅੰਗ ਅੰਗ ਕੀ। ਇਹ ਸੱਚ ਹੈ ਦੁਨਿਆਵੀ ਲੋਕਾਂ ਦੀ ਧਨ ਦੀ ਸੰਸਾਰ ਦੀ ਤ੍ਰਿਸ਼ਨਾ ਘਟਦੀ ਨਹੀਂ ਤੇ ਬੰਦਗੀ ਵਾਲੇ ਦੀ ਸਿਮਰਨ ਦੀ ਤ੍ਰਿਸ਼ਨਾ ਘਟਦੀ ਨਹੀਂ। ਉਹ ਨਾਮ ਦਾ ਸਿਮਰਨ ਦਾ ਜਪ ਦਾ ਅੰਦਰ ਇਤਨਾ ਭਾਓ ਬਣਾ ਲੈਂਦਾ ਵੀ ਦਿਨ ਰਾਤ ਇਹ ਤ੍ਰਿਸ਼ਨਾ ਬਣ ਜਾਂਦੀ ਹੈ। ਮੈਂ ਬੇਨਤੀ ਕਰਾਂ ਇੱਕ ਤ੍ਰਿਸ਼ਨਾ ਮਨੁੱਖ ਨੂੰ ਭੁੱਖਿਆ ਕਰ ਦਿੰਦੀ ਹੈ, ਨਾਮ ਦੀ ਤ੍ਰਿਸ਼ਨਾ ਲੱਗ ਜਾਏ ਤੇ ਮਨੁੱਖ ਨੂੰ ਸਦਾ ਲਈ ਰਜਾ ਦਿੰਦੀ ਹੈ। ਇਸ ਕਰਕੇ ਮਾਲਕ ਰਹਿਮਤ ਕਰਦੇ ਨੇ, ਗੁਰੂ ਨੇ ਰੰਗ ਚਾੜ ਦਿੱਤਾ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਬੈਠੇ, ਇੱਥੇ ਬਾਰ ਬਾਰ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਜਾ ਰਹੀ, ਨਾਮ ਜਪਣ ਵਾਲਿਆਂ ਦੀ ਬਖਸ਼ਿਸ਼, ਨਾਮ ਜਪਣ ਵਾਲਿਆਂ ਦੀ ਸ਼ੋਭਾ ਦੱਸੀ ਜਾ ਰਹੀ ਹੈ। ਤੇ ਜਿਵੇਂ ਜਿਵੇਂ ਗੁਰੂ ਦੇ ਸੰਗ ਵਿੱਚ ਬੈਠਦੇ ਜਾਈਦਾ, ਗੁਰੂ ਦੇ ਨਜ਼ਦੀਕ ਹੁੰਦੇ ਜਾਈਦਾ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਟਿਕਾਈ ਜਾਈਦਾ ਹੈ, ਤਿਵੇਂ ਤਿਵੇ ਨਾਮ ਜਪਣ ਵਿੱਚ ਅੰਦਰਲਾ ਭਾਓ ਵੱਧਦਾ ਜਾਂਦਾ। ਤੇ ਮੈਂ ਕਹਿ ਦੇਵਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਨਾਮ ਦਾ ਰੰਗ ਚਾੜਿਆ, ਜਿਨ੍ਹਾਂ ਨੂੰ ਚੜ ਗਿਆ ਉਹ ਪੱਕਾ ਰੰਗ ਚੜ ਗਿਆ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਉਸ ਅਵਸਥਾ ਵਿੱਚ ਫਿਰ ਗੁਰ ਰੰਗ ਚਲੀ ਲੈ, ਰਾਤੀ ਦੀ ਬਖਸ਼ਿਸ਼ ਹੋ ਜਾਂਦੀ ਹੈ ਜੀ।
ਹਰ ਹਰ ਭਗਤ ਬਣੀ ਅਤ ਸੁਭਾ, ਹਰ ਜਪੋ ਉਤਮ ਪਾਤੀ।
ਹਰ ਹਰ ਭਗਤ ਭਗਤੀ ਪੱਤੇ ਨੂੰ ਸਿਆਦੀ ਹੈ, ਹਰੀ ਦੀ ਵਾਹਿਗੁਰੂ ਦੀ ਭਗਤੀ ਅੰਦਰ ਐਸੀ ਬਣ ਗਈ ਜਿਸ ਨਾਲ ਅਤ ਸ਼ੋਭਾ, ਮੇਰੇ ਲਾਲਨ ਕੀ ਸ਼ੋਭਾ, ਸਦ ਨਵ ਤਨ ਮਨ ਰੰਗੀ ਸ਼ੋਭਾ, ਵਾਹਿਗੁਰੂ ਦੀ ਸ਼ੋਭਾ ਨਾਮ ਜਪਣ ਵਾਲੇ ਦੀ ਵੀ ਬਣ ਗਈ ਸ਼ੋਭਾ, ਉਸ ਦੀ ਵਡਿਆਈ। ਬਸ ਵਾਹ ਵਾਹ ਕਰੇ ਸੇ ਜਨ ਸੋਹਣੇ, ਤਿਨ ਕੋ ਪਰਜਾ ਪੂਜਨ ਆਈ। ਬਸ ਹਰ ਹਰ ਭਗਤ ਬਣੀ ਅਤ ਸ਼ੋਭਾ, ਹਰ ਜਪਿਓ ਵਾਹਿਗੁਰੂ ਜਪਿਆ, ਉਤਮ ਪਾਤੀ ਪਤ ਉੱਤਮ ਪਤ ਬਣ ਗਈ, ਵਧੀਆ ਇੱਜ਼ਤ ਬਣ ਗਈ। ਇੱਜ਼ਤ ਤੇ ਦੁਨੀਆਂ ਵਿੱਚ ਵੀ ਹੈ, ਪਰ ਘਟੀਆ ਕੁਝ ਕਰਕੇ ਇੱਜ਼ਤ ਬਣਾਉਂਦੇ ਨੇ ਲੋਕ, ਧਿਆਨ 'ਚ ਰੱਖਿਓ ਉਹ ਇੱਜ਼ਤ ਉੱਤਮ ਇੱਜ਼ਤ ਨਹੀਂ ਹੈ। ਕਿਸੇ ਦਾ ਧਨ ਖੋ ਕੇ, ਕਿਸੇ ਦਾ ਹੱਕ ਖੋ ਕੇ, ਲੁੱਟ ਪਸੁੱਟ ਕੇ, ਹੇਰਾ ਫੇਰੀ ਕਰਕੇ, ਠੱਗੀ ਕਰਕੇ ਕੁਝ ਬਣ ਜਾਣਾ, ਹੇਰਾ ਫੇਰੀ ਕਰਕੇ ਕੁਝ ਬਣ ਜਾਣਾ ਤੇ ਲੋਕ ਕਹਿਣ ਵੀ ਬੱਲੇ ਬੱਲੇ, ਉਹ ਉੱਤਮ ਇੱਜ਼ਤ ਨਹੀਂ ਹੈ। ਧਿਆਨ 'ਚ ਰੱਖਿਓ ਘਟੀਆ ਇੱਜ਼ਤ ਹੈ, ਇਹ ਉੱਤਮ ਪਾਪੀ ਹੈ, ਇਹ ਉੱਤਮ ਇੱਜ਼ਤ ਹੈ। ਚੰਗਾ ਕਰਕੇ ਚੰਗਿਆਈ ਮਿਲਣੀ, ਇਹ ਉਤਮ ਪਾਤੀ ਹੈ, ਘਟੀਆ ਕਰਕੇ ਇੱਜ਼ਤ ਬਣਨੀ, ਮੈਂ ਬੇਨਤੀ ਕਰਾਂ ਉਹ ਘਟੀਆ ਇੱਜ਼ਤ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਉਤਮ ਪਾਤੀ ਹੋ ਗਈ, ਉੱਤਮ ਇੱਜ਼ਤ ਹੋ ਗਈ, ਉਹ ਇੱਜ਼ਤ ਲੈਂਦੀ ਨਹੀਂ ਹੈ। ਸੰਸਾਰਿਕ ਇੱਜ਼ਤ ਦੇਣ ਵਾਲੇ ਹੀ ਲਾ ਦਿੰਦੇ ਨੇ, ਮੈਂ ਬੇਨਤੀ ਕਰਾਂ ਉਹ ਦੁਨੀਆਂ ਕੋਲੋਂ ਮਿਲੀ ਇੱਜ਼ਤ ਦੁਨੀਆਂ ਲੈ ਜਾਂਦੀ ਹੈ, ਇਹ ਰੱਬ ਦੇ ਘਰੋਂ ਮਿਲੀ ਇੱਜ਼ਤ ਰੱਬ ਲਿਜਾਂਦਾ ਨਹੀਂ ਹੈ। ਭਗਤ ਸਿਰ ਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ, ਭਗਤੀ ਦੇ ਰਾਹੀਂ ਵਾਹਿਗੁਰੂ ਕੋਲੋਂ ਸਿਰ ਪਾਓ ਮਿਲਿਆ, ਇੱਜ਼ਤ ਮਿਲੀ, ਬਾਹਰ ਸਿਰ ਪਾਓ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਜੋ ਸਿਰ ਤੋਂ ਲੈ ਕੇ ਪਾਉ ਤੱਕ ਸਰੀਰ ਦਾ ਪਰਦਾ ਬਣ ਜਾਏ ਉਹ ਕੱਪੜੇ ਦਾ ਸਿਰ ਪਾਉ ਹੁੰਦਾ, ਜੋ ਜੀਵਨ ਤੋਂ ਲੈ ਕੇ ਪਰਲੋਕ ਤੱਕ ਇੱਜ਼ਤ ਬਣ ਜਾਏ ਉਹ ਭਗਤੀ ਦਾ ਸਿਰ ਪਾਉ ਹੁੰਦਾ। ਬਸ ਹਰ ਜਪਿਓ ਉਤਮ ਪਾਤੀ, ਵਾਹਿਗੁਰੂ ਦਾ ਨਾਮ ਜਪਿਆ ਜਿਸ ਨਾਲ ਇੱਜ਼ਤ ਉੱਤਮ ਬਣ ਗਈ, ਜੀਵਨ ਸੋਹਣਾ ਬਣ ਗਿਆ ਜੀ।
ਆਪਣੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਹਤੀ।
ਵਾਹਿਗੁਰੂ ਠਾਕੁਰ ਵੀ ਆਪ ਹੈ, ਸੇਵਕ ਵੀ ਆਪ ਹੈ, ਆਪੇ ਠਾਕੁਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਕਿਉਂਕਿ ਠਾਕੁਰ ਵੀ ਆਪ ਤੇ ਸੇਵਕ ਦੇ ਅੰਦਰ ਬੈਠਾ ਵੀ ਆਪ ਤੇ ਆਪ ਹੀ ਬੈਠ ਕੇ ਸੇਵਕ ਬਣਾਇਆ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਗਤੀ, ਇਹ ਭਗਤੀ ਤਰੀਕਾ ਯੁਗਤੀ ਢੰਗ ਵੀ ਉਹ ਵਾਹਿਗੁਰੂ ਆਪ ਹੀ ਬਣਾਉਣ ਵਾਲਾ ਹੈ ਜੀ।
ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥਾ ਜਾਮਾ ਗੁਰੂ ਨਾਨਕ ਦਾ ਫਰਮਾਨ ਕਰਦੇ ਨੇ, ਇਹ ਜਨ ਆਪ ਜੀ ਦੀ ਸ਼ਰਨ ਵਿੱਚ ਹੈ, ਹਰ ਰੱਖੋ ਲਾਜ ਭਗਤੀ। ਵਾਹਿਗੁਰੂ ਜੀ ਭਗਤਾਂ ਦੀ ਲਾਜ ਆਪ ਰੱਖਣਾ, ਭਗਤਾਂ ਦੀ ਇੱਜ਼ਤ ਆਪ ਬਣਾਈ ਰੱਖਣਾ, ਕਿਉਂਕਿ ਵਾਹਿਗੁਰੂ ਆਪਣੇ ਸੇਵਕ ਦੀ ਆਪਣੇ ਭਗਤ ਦੀ ਇੱਜ਼ਤ ਦਿੰਦਾ ਵੀ ਆਪ ਹੈ ਤੇ ਬਣਾਈ ਵੀ ਰੱਖਦਾ ਸਦਾ ਲਈ। ਉਸ ਨੂੰ ਮੈਂ ਬੇਨਤੀ ਕਰਾਂ ਕਦੀ ਵੀ ਬੇਇੱਜ਼ਤ ਨਹੀਂ ਆਉਣ ਦਿੰਦਾ, ਮਾਲਕ ਰਹਿਮਤ ਕਰਕੇ ਆਪਣੇ ਸੇਵਕਾਂ ਦੀ ਲਾਜਪਤ ਆਪ ਹੀ ਰੱਖਿਓ ਜੀ। ਇਹ ਪਾਵਨ ਹੁਕਮ ਦੀ ਵਿਚਾਰ, ਆਓ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਬੋਲ ਸ਼ਰਵਨ ਕਰੀਏ ਜੀ।
ਸ਼ਲੋਕ ਮਹੱਲਾ ਤੀਜਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਬਲਾਵਲ ਕੀ ਵਾਰ ਵਿੱਚ ਫਰਮਾਨ ਕਰਦੇ ਹਨ ਜੀ।
ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ।
ਰੱਬ ਨੂੰ ਦੂਰ ਕਿਉਂ ਜਾਣਦੇ ਨੇ, ਆਪਣੇ ਆਪੇ ਨੂੰ ਪਛਾਣਿਆ ਨਹੀਂ ਹੈ। ਮੈਂ ਬੇਨਤੀ ਕਰਾਂ ਰੱਬ ਨੂੰ ਹੋਰ ਕਿਤੋਂ ਪਹਿਚਾਨਣ ਤੇ ਲੱਭਣ ਦੀ ਥਾਵੇਂ ਪਹਿਲਾਂ ਆਪਣੇ ਆਪੇ ਨੂੰ ਪਛਾਣਿਓ ਵੀ ਮੈਂ ਕੀ ਹਾਂ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਸਮਝਣਾ ਤੂੰ ਕੌਣ ਹੈ, ਕਿੱਥੋਂ ਆਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸੱਚ ਹੈ ਭਾਵੇਂ ਟਾਹਣੀਆਂ ਪੱਤੇ ਨਿਕਲ ਆਉਣ, ਪਰ ਹੈ ਤੇ ਕਿਸੇ ਮੂਲ ਦੇ ਆਧਾਰ ਤੇ ਨਾ। ਭਾਵੇਂ ਅੱਜ ਸਰੀਰ ਬਣ ਗਿਆ, ਗਿਆਨ ਇੰਦਰੀਏ ਕਰਮ ਇੰਦਰੀਏ ਬਣ ਗਏ, ਮਨ ਬੁੱਧੀ ਅੰਦਰ ਪੈ ਗਿਆ, ਪਰ ਇੱਕ ਅੰਦਰ ਮੂਲ ਤੇ ਆਈ ਹੈ ਨਾ, ਇੱਕ ਸ਼ਕਤੀ ਹੈ ਨਾ, ਜਿਸ ਦੇ ਆਧਾਰ ਤੇ ਤੇਰਾ ਸਵਾਸ ਸਵਾਸ ਚੱਲਦਾ ਤੇ ਰੋਮ ਰੋਮ ਬਣਿਆ ਹੋਇਆ। ਪਰ ਆਪਣਾ ਆਪ ਨਾ ਪਛਾਣ ਲਈ, ਹਰ ਪਰ ਜਾਤਾ ਦੂਰ। ਹਜ਼ੂਰ ਕਹਿੰਦੇ ਨੇ ਮੋਹੇ ਮੋਹਿਆ ਜਾਣਾ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਤੂੰ ਮੋਹ ਵਿੱਚ ਮੋਹਿਆ ਗਿਆ ਤੇ ਮੋਹ ਕੀ ਹੋ ਗਿਆ, ਸਰੀਰ ਪਿਆਰ ਪੈ ਗਿਆ, ਸਰੀਰ ਦੱਸਣ ਲੱਗ ਪਿਆ, ਰੱਬ ਨੂੰ ਪਰਦਾ ਪਾ ਲਿਆ, ਮੈਂ ਹਾਂ, ਇਹ ਸੰਸਾਰ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਆਪਣਾ ਆਪ ਨਾ ਪਛਾਣੋਈ, ਹਰ ਪਰ ਜਾਤਾ ਦੂਰ। ਰੱਬ ਨੂੰ ਹੁਣ ਦੂਰ ਸਮਝਦਾ ਹੈ ਜੀ।
ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹਾ ਹਜ਼ੂਰ।
ਗੁਰੂ ਦੀ ਸੇਵਾ ਭੁੱਲ ਗਈ ਤੇ ਜਦੋਂ ਸੇਵਾ ਨਹੀਂ ਕਰੇਗਾ ਵਿਸਰ ਹੀ ਗਈ, ਚੇਤਾ ਹੀ ਭੁੱਲ ਗਿਆ ਵੀ ਸੇਵਾ ਵੀ ਕਰਨੀ ਚਾਹੀਦੀ। ਸਰੀਰ ਦੀ ਬੜੀ ਸੇਵਾ ਕੀਤੀ, ਪਰਿਵਾਰ ਦੀ ਬੜੀ ਸੇਵਾ ਕੀਤੀ, ਮੈਂ ਬੇਨਤੀ ਕਰਦੀ ਹਾਂ ਸਮਾਜ ਦੀ ਬੜੀ ਸੇਵਾ ਕੀਤੀ, ਪਰ ਗੁਰੂ ਦੀ ਸੇਵਾ ਭੁੱਲੀ ਗਈ। ਤੇ ਸੱਚ ਤੇ ਹੈ ਨਾ, ਜਦੋਂ ਗੁਰੂ ਦੀ ਸੇਵਾ ਨਹੀਂ ਕਰੇਗਾ ਮਨ ਮੈਲਾ ਹੋਵੇਗਾ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਫਿਰ ਹਾਲਤ ਹੈ ਭਾਈ ਜੋਗਾ ਸਿੰਘ ਥਾਲੀ ਤੇ ਮਾਂਜਦੇ ਨੇ, ਚੰਗੀ ਤਰ੍ਹਾਂ ਸਵਾਹ ਪਾ ਕੇ ਸੁਖਮਾਂਜ ਕਰਕੇ ਅੱਖਾਂ ਅੱਗੇ ਕਰਦੇ ਨੇ, ਦੁਬਾਰਾ ਫਿਰ ਸਵਾਹ ਪਾ ਲੈਂਦੇ ਨੇ, ਫਿਰ ਸੁਖਮਾਂਜ ਕਰਦੇ ਤੇ ਅੱਖਾਂ ਅੱਗੇ ਕਰ ਲੈਂਦੇ ਨੇ। ਜਦੋਂ ਤੀਜੀ ਵਾਰੀ ਫਿਰ ਰਾਖ ਪਾਈ, ਪਿੱਛੇ ਕਲਗੀਧਰ ਪਾਤਸ਼ਾਹ ਪਏ ਦੇਖਦੇ ਸਨ, ਕਹਿੰਦੇ ਭਾਈ ਜੋਗਾ ਸਿੰਘ ਕੀ ਕਰ ਰਿਹਾ ਜੇ ਥਾਲੀ ਮਾਂਜਦਾ। ਸਾਹਿਬ ਕਹਿੰਦੇ ਪਹਿਲੀ ਵਾਰ ਮਾਂਜੀ ਗਈ, ਦੂਜੀ ਵਾਰੀ ਫਿਰ ਮਾਂਜੀ, ਤੀਜੀ ਵਾਰੀ ਫਿਰ ਰਾਖ ਪਾ ਲਈ, ਕੀ ਕਰ ਰਿਹਾ? ਮਹਾਰਾਜ ਥਾਲੀ ਮਾਂਜ ਕੇ ਅੱਖਾਂ ਸਾਹਮਣੇ ਕਰਦਾ, ਜਦੋਂ ਉਸ ਵਿੱਚ ਆਪਣਾ ਚਿਹਰਾ ਦੇਖਦਾ ਲਿਸ਼ਕਦੀ ਥਾਲੀ ਵਿੱਚੋਂ, ਅੰਦਰਲਾ ਆਪਾ ਬੋਲਦਾ ਮੈਂ ਜੋਗਾ ਸਿੰਘ, ਮੈਂ ਜਾਣਿਆ ਥਾਲੀ ਮਾਂਜੀ ਗਈ, ਦਿਲ ਅਜੇ ਵੀ ਮੈਲਾ, ਪਾਤਸ਼ਾਹ ਕਿਰਪਾ ਕਰ ਦਿਓ, ਮੈਂ ਥਾਲੀ ਮਾਂਜ ਸਕਦਾ, ਤੁਸੀਂ ਮੇਰਾ ਦਿਲ ਸਾਫ ਕਰ ਦਿਓ ਕਿ ਆਪਾ ਦਿਸ ਜਾਏ ਤੇ ਅੰਦਰ ਗੁਰੂ ਦਿਸ ਜਾਏ ਤੇ। ਪਰ ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜ਼ੂਰ। ਹਜ਼ੂਰ ਕਹਿੰਦੇ ਨੇ ਤੈਨੂੰ ਗੁਰੂ ਦੀ ਸੇਵਾ ਵਿਸਰ ਗਈ, ਇਹ ਮਨ ਹਜ਼ੂਰ ਕਿਵੇਂ ਰਹੇਗਾ? ਗੁਰੂ ਦੀ ਸੇਵਾ ਕਰ, ਨਿਰਮਲ ਹੋ ਜਾਏ ਮਨ, ਗੁਰੂ ਦੇ ਵੀ ਹਜ਼ੂਰ ਰਹੇ, ਰੱਬ ਨੂੰ ਵੀ ਤੂੰ ਦੇਖਣ ਦੀ ਅੰਦਰ ਕਾਬਲੀਅਤ ਪ੍ਰਾਪਤ ਕਰ ਸਕੇ ਜੀ।
ਮਨਮੁਖ ਜਨਮ ਗਵਾਇਆ ਝੂਠਾ ਨਾਮ ਚਕੂਰ।
ਜਨਮ ਗਵਾਉਣਾ ਨਹੀਂ, ਮੈਂ ਬੇਨਤੀ ਕਰਾਂ, ਜਨਮ ਨੂੰ ਬਚਾਉਣਾ। ਮਨਮੁਖ ਜਨਮ ਗਵਾਇਆ, ਕਿਵੇਂ ਜਨਮ ਗਵਾਇਆ? ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮੈਂ ਬੇਨਤੀ ਕਰਾਂਗਾ, ਗੁਰਸਿੱਖ ਵੀ ਸੁਣਦਾ ਉਹ ਵੀ ਖਾਂਦਾ, ਪਰ ਨਾਨਕ ਸਤਿਗੁਰ ਭੇਟਿਆ ਪੂਰੀ ਹੋਇਆ ਜੁਗਤ, ਹਸੰਦਿਆਂ ਖਿਲੰਦਿਆਂ ਪੈਲੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਤੂੰ ਖਾ ਪਰ ਰੱਬ ਨੂੰ ਚੇਤੇ ਕਰਕੇ ਖਾ, ਤੇਰਾ ਖਾਧਾ ਤੈਨੂੰ ਗਵਾਏਗਾ ਨਹੀਂ। ਮੈਂ ਬੇਨਤੀ ਕਰਾਂ ਤੂੰ ਸੌ, ਪਰ ਸੌਣ ਲੱਗਿਆ ਰੱਬ ਨੂੰ ਚੇਤੇ ਕਰਕੇ ਸੌ, ਸੌਖਾ ਜਿਹਾ ਤਰੀਕਾ ਦੱਸ ਦਿੱਤਾ, ਤੇਰੀ ਰਾਤ ਬਚ ਜਾਏਗੀ। ਪਰ ਮਨਮੁਖ ਜਨਮ ਗਵਾਇਆ ਝੂਠਾ ਲਾਲਚ ਕੂੜ, ਝੂਠ ਵਿੱਚ ਲਾਲਚ ਵਿੱਚ ਤੇ ਕੂੜ ਵਿੱਚ ਜਨਮ ਗਵਾ ਲਿਆ। ਭਲਾ ਘਰ ਦਾ ਕੂੜਾ ਇਕੱਠਾ ਕਰਕੇ ਘਰੋਂ ਬਾਹਰ ਸੁੱਟਣਾ ਚਾਹੀਦਾ ਕਿ ਘਰ ਸੰਭਾਲ ਲਈ? ਧਿਆਨ ਚ ਰੱਖਿਓ, ਉਹਨੂੰ ਕੂੜਾ ਕਹਿੰਦੇ ਨੇ, ਕੂੜ ਹੈ, ਨਿਕੰਮਾ ਹੈ, ਬੇਕਾਰ ਹੈ, ਉਹ ਘਰੋਂ ਬਾਹਰ ਸੁੱਟ ਦਈਦਾ। ਭਲਿਆ ਜੇ ਜੀਵਨ ਦਾ ਕੂੜ ਹੈ ਨਾ, ਝੂਠ ਨਿੰਦਾ ਨਸ਼ੇ ਵਿਕਾਰ ਔਗਣ, ਉਹ ਕੂੜ ਹੈ, ਮੋਹ ਮਮਤਾ ਉਹ ਕੂੜ ਹੈ, ਉਸ ਨੂੰ ਵੀ ਅੰਦਰ ਰੱਖੀਦਾ। ਪਰ ਮਨਮੁਖ ਨੇ ਜਨਮ ਗਵਾ ਲਿਆ ਝੂਠ ਵਿੱਚ ਲਾਲਚ ਵਿੱਚ ਪੈ ਕੇ, ਇਹ ਕੂੜ ਸੀ, ਕੂੜ ਇਕੱਠਾ ਕਰਦਾ ਗਿਆ ਤੇ ਸੱਚ ਨੂੰ ਹੱਥੋਂ ਗਵਾ ਬੈਠਾ। ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਵਸਤੂ ਤੇ ਕੀ ਅੰਦਰ ਸੰਭਾਲੀ ਜਾਏਗੀ ਨਾ, ਚਾਹੇ ਝੂਠ ਰੱਖ ਲਓ ਚਾਹੇ ਸੱਚ ਰੱਖ ਲਓ, ਪਰ ਸੱਚ ਤੇ ਇਹ ਹੈ, ਅੱਖੀ ਕੱਤ ਨਾ ਸੰਜਰਾ ਤਿੰਨ ਔਖਾ ਰੈਣ ਵਿਹਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜ਼ਰਾ ਕੁ ਕਤਰਾ ਅੱਖ ਵਿੱਚ ਪੈ ਜਾਏ। ਮੈਂ ਬੇਨਤੀ ਕਰਾਂ, ਸਾਰੀ ਰਾਤ ਚੈਨ ਨਹੀਂ ਆਉਂਦੀ, ਭਲਿਆ ਤੇਰੀ ਸੁਰਤ ਵਿੱਚ ਕੂੜ ਦਾ ਕਤਰਾ ਵੀ ਪੈ ਗਿਆ, ਤੇਰੀ ਜ਼ਿੰਦਗੀ ਦਾ ਚੈਨ ਉੱਡ ਪੁੱਡ ਜਾਣਾ। ਇਸ ਕਰਕੇ ਤੂੰ ਝੂਠੇ ਲਾਲਚ ਵਿੱਚ ਪੈ ਕੇ ਕੂੜ ਨਾ ਇਕੱਠਾ ਕਰ, ਬਲਕਿ ਅੰਦਰ ਸੱਚ ਨਾਲ ਜੋੜ। ਆਪ ਸੱਚ ਧਾਰੀ ਸਭ ਸੱਚ, ਤੇਰੀ ਰਸਨਾ ਤੇ ਸੱਚ, ਤੇਰੇ ਹਿਰਦੇ ਵਿੱਚ ਸੱਚ, ਤੇਰੀ ਸੁਰਤ ਵਿੱਚ ਸੱਚ, ਤੇਰੀਆਂ ਅੱਖਾਂ ਵਿੱਚ ਸੱਚ, ਤਾਂ ਕਿ ਉਹ ਸੱਚ ਤੈਨੂੰ ਜੀਵਨ ਬਚਾ ਜਾਵੇ। ਤੂੰ ਝੂਠ ਨਾਲ ਜੁੜਿਆ ਜੀਵਨ ਗਵਾ ਲਿਆਈ। ਇਸ ਕਰਕੇ ਸਾਹਿਬ ਕਹਿੰਦੇ ਨੇ ਮਨਮੁਖ ਨੇ ਜੋ ਮਨ ਨੂੰ ਮੁੱਖ ਰੱਖ ਕੇ ਚੱਲਣ ਵੱਲ ਹੈ, ਮਨ ਜੋ ਆਖਿਆ ਕਰਦੇ ਗਏ, ਇਹ ਭੁੱਲੀ ਗਏ ਵੀ ਗੁਰੂ ਕੋਲ ਆਉਣਾ ਤੇ ਭਾਗਾਂ ਵੱਲ ਹੋ। ਆਪ ਜੋ ਗੁਰੂ ਕੋਲ ਬੈਠੇ ਹੋ, ਗੁਰੂ ਕਾ ਸ਼ਬਦ ਸੁਣ ਰਹੇ ਹੋ, ਮਨਮੁੱਖਾਂ ਦੀ ਗੱਲ ਕੀਤੀ ਹੈ, ਬਹੁਤਾਤ ਗਿਣਤੀ ਐਸੇ ਲੋਕਾਂ ਦੀ ਹੈ ਜੋ ਮਨਮੁੱਖ ਨੇ, ਮਨ ਦੇ ਆਖੇ ਲਾ ਕੇ ਚੱਲਦੇ ਨੇ, ਜਨਮ ਗਵਾਈ ਜਾਂਦੇ ਨੇ, ਇੱਕ ਇੱਕ ਸਵਾਸ ਗਵਾਈ ਜਾਂਦੇ ਨੇ, ਤੇ ਝੂਠੇ ਲਾਲਚ ਤੇ ਕੂੜ ਵਿੱਚ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਜੀ।
ਨਾਨਕ ਬਖਸ਼ ਮਿਲਾਇਆ ਨਾ ਸੱਚਾ ਸ਼ਬਦ ਹਦੂਰਾ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਾਲਕ ਬਖਸ਼ ਲਏ ਪਿਛਲੇ ਅਗਨ ਬਖਸ਼ ਲਏ। ਪਾਤਸ਼ਾਹ ਰਹਿਮਤ ਕਰ ਦਿਓ ਅਗਰ ਗੁਨਾਹਾਂ ਤੋਂ ਮੁਆਫ਼ੀ ਦੇ ਦਿਓ, ਬਖਸ਼ ਲਓ ਤੇ ਆਪਣੀ ਬਖਸ਼ਿਸ਼ ਕਰਕੇ ਮਿਲਾਇਨ ਫਿਰ ਆਪਣੇ ਆਪੇ ਦਾ ਉਹ ਜੀਵਨ ਜੋ ਕੂੜ ਨਾਲ ਮਿਲਿਆ ਹੋਇਆ ਸੀ ਉਹ ਰਹਿਮਤ ਕਰਕੇ ਫਿਰ ਮਾਲਕ ਤੁਸੀਂ ਆਪ ਨਾਲ ਮਿਲਾ ਲਵੋ ਤੇ ਫਿਰ ਕੀ ਹੋਵੇਗਾ। ਸੱਚਾ ਸ਼ਬਦ ਹਦੂਰ, ਸੱਚਾ ਵਾਹਿਗੁਰੂ ਜੀ ਦੇ ਸ਼ਬਦ ਦੇ ਰਾਹੀਂ ਗਿਆਨ ਹਾਸਲ ਕਰਕੇ ਫਿਰ ਹਦੂਰ ਹੋ ਗਿਆ ਉਹ ਜੋ ਮਾਲਕ ਵਾਹਿਗੁਰੂ ਦੂਰ ਦੱਸਦਾ ਸੀ, ਹੁਣ ਸਾਹਮਣੇ ਨਜ਼ਰ ਆਉਣ ਲੱਗ ਪਿਆ। ਮੈਂ ਬੇਨਤੀ ਕਰਦੇ ਹਾਂ, ਲਹਿਰਾਂ ਲੱਖਾਂ ਵੀ ਉੱਠਣ ਸਾਗਰ ਵਿੱਚ, ਭਲਾ ਲਹਿਰਾਂ ਸਾਗਰ ਨੂੰ ਛੁਪਾ ਲੈਂਦੀਆਂ ਨੇ? ਉਹ ਲਹਿਰਾਂ ਤੇ ਸਾਗਰ ਦਾ ਪ੍ਰਤੀਕ ਨੇ, ਭਲਿਆ ਤਮਾਮ ਸੰਸਾਰਕ ਜੀਵ ਜੰਤੂਆਂ ਦਾ ਨਜ਼ਰ ਆਉਣਾ, ਜੜ ਚੇਤਨ ਰਚਨਾ ਦਾ ਨਜ਼ਰ ਆਉਣਾ, ਕੀ ਫਿਰ ਤੈਨੂੰ ਇੰਜ ਨਹੀਂ ਲੱਗੇਗਾ ਵੀ ਇਹ ਤਮਾਮ ਸੰਸਾਰਕ ਪਸਾਰਾ ਉਸ ਕਰਤੇ ਸਾਗਰ ਦੀਆਂ ਲਹਿਰਾਂ ਹੀ ਨੇ, ਹੋਰ ਤੇ ਕੁਛ ਵੀ ਨਹੀਂ। ਜਲ ਤਰੰਗ ਔਰ ਫੇਲ ਬੁਦਬੁਦਾ ਜਲ ਤੇ ਭਿੰਨ ਨਾ ਹੋਏ, ਪਰ ਸੱਚਾ ਸ਼ਬਦ ਹਦੂਰ, ਸ਼ਬਦ ਦੇ ਰਾਹੀਂ ਉਸ ਸੱਚੇ ਨੂੰ ਹਦੂਰ ਵੇਖਣ ਲੱਗ ਜਾਂਦਾ, ਫਿਰ ਨਹੀਂ ਕਹਿੰਦਾ ਰੱਬ ਕਿਤੇ ਦੂਰ। ਧਿਆਨ ਚ ਰੱਖ ਲਿਓ, ਦੂਰ ਨਾ ਮੇਰਾ ਸਭ ਕਹਿ ਸੰਗਾ, ਸੱਚ ਸਲਾਹਨ ਨਾਨਕ ਹਰ ਰੰਗਾ। ਉਹ ਦੂਰ ਨਹੀਂ ਹੈ, ਸੋ ਪ੍ਰਭ ਦੂਰ ਨਾਹੀ, ਪ੍ਰਭ ਤੂੰ ਹੈ ਸੋ ਪ੍ਰਭ ਮੇਰਾ ਹੀ ਤੇ ਮੇਰਾ। ਸਿਮਰ ਧਿਆਏ ਗਾਏ ਗੁਣ ਗੋਬਿੰਦ, ਦਿਨ ਰੈਨ ਸਾਂਝ ਸਵੇਰਾ। ਗਾ ਸਿਮਰ ਚੇਤਨਾ ਵਿੱਚ ਲੈ ਜਾ, ਫਿਰ ਤੈਨੂੰ ਇੰਜ ਲੱਗੇਗਾ ਵੀ ਘਰ ਵਿੱਚ ਵੀ ਤੂੰ ਤੇ ਬਾਹਰ ਵਿੱਚ ਵੀ ਤੂੰ। ਬਸ ਫਿਰ ਰਸਨਾ ਜਪਤੇ ਤੋਹੇ ਤੋਹੇ ਉਸ ਅਵਸਥਾ ਵਿੱਚ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਪਾਵਨ ਉਪਦੇਸ਼ ਗੁਰੂ ਦੇ ਸ਼ਬਦ ਰਾਹੀਂ ਉਹ ਤੈਨੂੰ ਹਜ਼ੂਰ ਦਿਖੇਗਾ, ਤੈਨੂੰ ਸਾਹਮਣੇ ਨਜ਼ਰ ਆਏਗਾ। ਫਿਰ ਇੰਜ ਕਹਿ ਲਈਏ ਉਹ ਪਰਮੇਸ਼ਵਰ ਹੈ ਤੇ ਨਿਰਗੁਣ ਦਿਸਦਾ ਨਹੀਂ, ਪਰ ਸਰਗੁਣ ਦਾ ਪਰਦਾ ਪਾ ਕੇ ਸਭ ਦੀਆਂ ਅੱਖਾਂ ਸਾਹਮਣੇ ਬੈਠਾ, ਭਲਿਆ ਦੇਖਣ ਦੀ ਕਲਾ ਗੁਰੂ ਕੋਲੋਂ ਸਿੱਖ ਲੈ। ਮੈਂ ਇੱਕ ਬੇਨਤੀ ਕਰਾਂ, ਨਿਰਗੁਣ ਆਪ ਸਰਗੁਣ ਵੀ ਉਹੀ, ਇਹ ਸਰਗੁਣ ਵੀ ਉਹੀ ਹੈ ਜੋ ਨਿਰਗੁਣ ਨੂੰ ਪ੍ਰਗਟ ਕਰਨ ਵਾਲਾ ਹੈ। ਨਦੀਆਂ ਸਾਗਰ ਜੀਵ ਜੰਤੂ ਜਲ ਥਲ ਬਨ ਪਰਬਤ ਪਤਾਲ, ਪਰਮੇਸ਼ਵਰ ਤੈ ਬਸੈ ਦਿਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ ਪਹਿਚਾਨ ਲੈ। ਇਹ ਸਭ ਆਪ ਹੀ ਆਪ ਪਸਰਿਆ, ਬਸ ਗੁਰੂ ਕੇ ਸ਼ਬਦ ਰਾਹੀਂ ਉਹ ਹਦੂਰ ਹੋ ਜਾਂਦਾ। ਇਹ ਸਭ ਰਹਿਮਤ ਕਰਨ ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਵੇਖਣ ਦੀ ਕਲਾ ਬਣ ਜਾਏ। ਮਨਮੁਖ ਨਾ ਬਣੀਏ, ਗੁਰਮੁਖ ਬਣੀਏ, ਗੁਰੂ ਵਾਲੇ ਬਣੀਏ, ਗੁਰ ਸ਼ਬਦ ਨਾਲ ਜੁੜੀਏ, ਆਪਣੀ ਸੁਰਤ ਵਿੱਚ ਵਾਹਿਗੁਰੂ ਸਮਾਈਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ। ਪਾਤਸ਼ਾਹ ਸੱਚੇ ਮਾਰਗ ਚੱਲਦਿਆਂ ਵਾਲਿਆਂ ਦੀ ਚੜ੍ਹਦੀ ਕਲਾ ਕਰਨਾ, ਜੋ ਮਨਮੁਖ ਨੇ ਜੋ ਗੁਰੂ ਤੋਂ ਦੂਰ ਨੇ, ਪਾਤਸ਼ਾਹ ਮੈਨੂੰ ਸਮਤੀ ਬਖਸ਼ਿਸ਼ ਕਰਨਾ, ਉਹਨਾਂ ਅੰਦਰ ਵੀ ਧਰਮ ਦੀ ਗੱਲ ਪੈਦਾ ਹੋ ਸਕੇ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ ਸਮੁੱਚੇ। ਮੈਂ ਬੇਨਤੀ ਕਰਾਂ ਗੁਰ ਸੰਗਤ ਗੁਰ ਚਰਨਾਂ ਵਿੱਚ ਜੁੜ ਬੈਠਿਆਂ ਦਾ ਤਹਿ ਦਿਲੋਂ ਹਾਰਦਿਕ ਤੌਰ ਤੇ ਜੀ ਆਇਆਂ ਕਹਿੰਦੇ ਹਾਂ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਆਓ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਮਨਮੁੱਖ ਜਨ ਮੰਗਵਾਇਆ ਝੂਠਾ ਲਾਲ ਚਕੂਰ, ਨਾਨਕ ਬਖਸ਼ ਮਿਲਾਇਆ ਸੱਚਾ ਸ਼ਬਦ ਹਦੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।